तेरी शरण मेरे दयाला, सुख सागर मेरे गुरु गोपाला, कर कृपा नानक गुण गावै, राखो शर्म साड़ी दियो, तेरे कमन कमन गुण कह कह गावा, तू साहिब गुणी निधाना, तुम्हारी महिमा वर्ण ना साको, तू ठाव पुरियो च भगवान, तेरे गुण बहुते मैं एक न जानिया, मैं मूर्ख किश दी जय, प्रणवत नानक सुन मेरे साहिबा, दुबदा पत्थर ली जय, ढढ़ ताहे ओ सारे आपे, ज्यों तिस भावै तिमें करै, कर कर वेखै हुक्म चलाए, तिस निस तारै जां को नदर करै, कर कर वेखै हुक्म चलाए, तिस निस तारै जां को नदर करे। गुरस्वारे सन्मान योग सत्संगत योग सत्कार सहित फतेह प्रवान करो जी। वाहिगुरु जी का खालसा, वाहिगुरु जी की फतेह। संसार दियां तीन हालतां स्पष्ट नजर आउंदियां हन, कुछ बनता है, कुछ चिर वास्ते टिकता है, फिर मिट जाता है। बच्चा जन्मदा है, जवान होता है, मर जाता है। जन्म देना भी उसकी सियाणप है, पालना भी उसकी सियाणप है, और संसार तो लै जाना भी उसकी सियाणप है। साहिब श्री गुरु नानक देव जी के सामने मसला आया कि परमात्मा इनिया सुंदर मूर्तियां बना के मिटा क्यों देंदा, इनिया सुंदर मूर्तां बनाउंदा और मिटा देंदा। पातशाह ने बड़ा सुंदर उत्तर दिता, वो कहिंदे ने तां मिटाउंदा है तां कि नवीआं मूर्तियां होर आउंदियां रहन। श्री राग विचों शब्द पढ़ना, आगै देखो दौ जलै, मैं अगे वेखदा हाँ जंगल दी अग बल रही है, पाछे हरियो अंगूर, जिस ते उपजै तिस ते बिनसै कट कट सच भरपूर। संसार पैदा हो रहा है, विनाश हो रहा है, एका माही जुगत व्याई तिन चेले प्रवान, एक संसारी एक भंडारी एक लाए दीवान। कोई नवा मकान बनाना है, उस लई थां ते वेला करना पवेगा, पहला ढाइए ना, मलबा चुकीए ना, ते नवा किवें उसर जाएगा। कदी यह ख्याल करिए कि अज तो दस पीढ़ियां दे पिछले बजुर्ग जे कारी मंजियां ते पए होंदे ते घर दी हालत की होंदी। दोते ने वर मंगते लिया कि मैं मरां कदी ना, पर जदों सतगुरां ने सब कुछ विखा दिता कि आ वेख जरा हालत, कहन लगा नहीं ये वर मैं नहीं मंगता, ਫਿਰ ਵੀ ਮੰਗ ਲੈਣਾ ਜਦੋਂ ਚਾਹਾਂ ਮਰ ਜਾਵਾਂ। ਇੱਕ ਦਿਨ ਐਸਾ ਆ ਗਿਆ, ਕੋਈ ਵੀ ਉਸਦੀ ਬਾਤ ਨਹੀਂ ਪੁੱਛਦਾ, ਦੁਖੀ ਬੈਠਾ। ਜਿਨ੍ਹਾਂ ਨੂੰ ਆਪਣੇ ਕਹਿੰਦਾ ਸੀ, ਕੋਈ ਆਪਣਤ ਨਜ਼ਰ ਨਹੀਂ ਆਉਂਦੀ। ਕਹਿਣ ਲੱਗਾ, ਦਾਤਾ ਮਾਲਕ ਨੇ ਬੜਾ ਚੰਗਾ ਕੀਤਾ ਜਿਹੜੀ ਮੌਤ ਬਣਾਈ ਹੈ। ਮੌਤ ਉਸਦੀ ਦੇਣ ਹੈ, ਪਰ ਸਾਡਾ ਇੱਕ ਸੁਭਾਵ ਹੈ। ਮੈਂ ਆਮ ਇੰਡੀਆ 'ਚ ਵੇਖਿਆ, ਇੱਥੇ ਤਾਂ ਬੜਾ ਘੱਟ ਗੱਡੀਆਂ ਦੇ ਪਿੱਛੇ ਲਿਖਿਆ, ਪਿਛਲੇ ਸ਼ੀਸ਼ੇ 'ਤੇ, ਇਹ ਪੇ ਦਾਤ ਤੇਰੀ ਦਾਤਾ। ਇਹਦਾ ਅਰਥ ਇਹ ਹੋਇਆ ਕਿ ਗੱਡੀ ਤੇਰੀ ਦਾਤ ਹੈ, ਇਹ ਪੇ ਦਾਤ ਤੇਰੀ ਦਾਤਾਰ। ਚੰਗਾ ਕੀਤਾ ਦਾਤਾ ਯਾਦ ਰਹੇ। ਪਰ ਪੂਰੀ ਪੰਕਤੀ ਲਿਖ ਦਿੰਦੇ ਤਾਂ ਬੜਾ ਚੰਗਾ ਸੀ, ਪਰ ਨਹੀਂ, ਅੱਧੀ ਪ੍ਰਵਾਨ ਹੈ, ਅੱਧੀ ਨੂੰ ਤਾਂ ਬੰਦਾ ਮੰਨਣ ਲਈ ਤਿਆਰ ਨਹੀਂ। ਇਹ ਤੇ ਪ੍ਰਵਾਨ ਹੈ ਕਿ ਪੇ ਦਾਤ ਤੇਰੀ ਦਾਤਾਰ, ਪੰਕਤੀ ਪੂਰੀ ਹੈ, ਕੇਤਿਆਂ ਦੁੱਖ ਭੁੱਖ ਸਦ ਮਾਰ। ਹੁਣ ਦੁੱਖ ਭੁੱਖ ਦੀ ਮਾਰ ਇਹ ਕੌਣ ਪ੍ਰਵਾਨ ਕਰੇ? ਦਾਤ ਤੇ ਪ੍ਰਵਾਨ ਹੈ, ਦੁੱਖ ਕੌਣ ਪ੍ਰਵਾਨ ਕਰੇ? ਸੁੱਖ ਤੇ ਪ੍ਰਵਾਨ ਹੈ, ਵਾਧਾ ਪ੍ਰਵਾਨ ਹੈ, ਘਾਟਾ ਪ੍ਰਵਾਨ ਕੌਣ ਕਰੇ? ਜਨਮ ਤੇ ਪ੍ਰਵਾਨ ਹੈ, ਮੌਤ ਪ੍ਰਵਾਨ ਕੌਣ ਕਰੇ? ਪਰ ਇੱਥੇ ਸਭ ਕੁਛ ਪ੍ਰਵਾਨ ਕਰਨਾ ਪੈਂਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਹੁਣ ਢੱਡਾ ਅੱਖਰ ਇਹ ਧੁਨੀ ਵਰਨਮਾਲਾ ਚੋਂ ਤੂੰ ਬਾਹਰ ਕੱਢ ਨਹੀਂ ਸਕਦਾ। ਬੜੇ ਧਿਆਨ ਨਾਲ ਜ਼ਰਾ ਇਸ ਬਚਨ ਨੂੰ ਸੁਣਨਾ ਅਤੇ ਥੋੜ੍ਹਾ ਸੋਚਣਾ, ਵਿਚਾਰਨਾ। ਕਈ ਵਾਰ ਇਹ ਮੇਰੇ ਵੇਖਣ 'ਚ ਆਇਆ, ਇਹ ਹੁਕਮ ਬੜਾ ਸੁੰਦਰ ਆਇਆ। ਕਈ ਧੀ ਅਰਦਾਸੀ ਇਹ ਕਹਿਣ ਲੱਗ, ਪਾਤਸ਼ਾਹ ਸੋਹਣਾ ਜਿਹਾ ਹੁਕਮਨਾਮਾ ਬਖਸ਼ੋ। ਇਹਦਾ ਭਾਵ ਕੁਛ ਹੁਕਮ ਵਿੱਚ ਉਹ ਵੀ ਨੇ ਜਿਹੜੇ ਸੋਹਣੇ ਨਹੀਂ। ਇਹ ਗੱਲ ਤਾਂ ਮੰਨ ਲਈ ਨਾ ਕਿ ਸੋਹਣਾ ਜਿਹਾ ਹੁਕਮਨਾਮਾ ਬਖਸ਼। ਸੋਹਣਾ ਕਿਹੜਾ ਹੋਇਆ? ਜਿਸ ਵਿੱਚ ਸੁੱਖ ਦੀ ਝਲਕ ਪੈਂਦੀ ਹੋਵੇ ਉਹ ਸੋਹਣਾ, ਪਰ ਇਹ ਧਿਆਨ ਹੀ ਨਹੀਂ ਆਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਪਤੀ ਜਦੋਂ ਹੋਈ ਹੈ, ਹੁਣੇ ਨਵੇਂ ਮਹਿਲੇ ਦੇ ਸਲੋਕ ਪੜ੍ਹੇ ਨੇ, ਉਹਨਾਂ ਨੂੰ ਛੱਡ ਦਿਆਂਗੇ, ਜਿਨ੍ਹਾਂ ਦੇ ਵਿੱਚ ਲਿਖਿਆ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਪੇਤ। ਭਾਵੇਂ ਪੁੱਤਰ ਦਾ ਜਨਮ ਦਿਨ ਮਨਾ ਰਹੇ ਹਾਂ, ਪੜ੍ਹਨਾ ਤੇ ਪਵੇਗਾ, ਰਾਮ ਗਇਓ ਰਾਵਣ ਗਇਓ, ਜਾਂ ਕਹੋ ਬਹੁ ਪਰਵਾਰ, ਕਹੋ ਨਾਨਕ ਥਿਰ ਕਿਛ ਨਹੀਂ, ਸੁਪਨੇ ਜਿਉਂ ਸੰਸਾਰ। ਸ਼ਮਸ਼ਾਨ ਘਾਟ ਨਗਰ ਤੋਂ ਬਾਹਰ ਵਾਰ ਬਣਾਏ, ਦੂਰ ਬਣਾਉਂਦੇ ਸਾਂ, ਜਿੱਧਰੋਂ ਲੰਘਾ ਹੀ ਨਾ ਆਮ ਹੋਵੇ, ਮੜੀਆਂ ਦੇ ਕੋਲੋਂ ਨਾ ਲੰਘਣਾ। ਵੱਡੇ ਵੱਡੇ ਸ਼ਹਿਰਾਂ 'ਚ ਇੰਝ ਹੋਇਆ, ਪਰ ਹੈਰਾਨੀ ਦੀ ਗੱਲ ਉਹ ਫਿਰ ਵਿਚਕਾਰ ਆ ਗਿਆ। ਦਸਰਾ ਜਲੰਧਰ ਸ਼ਹਿਰ ਰਹਿੰਦਾ, ਸ਼ਮਸ਼ਾਨ ਘਾਟ ਸਾਰੇ ਬਾਹਰ ਉਜਾੜ 'ਚ ਬਣਾਏ ਸਨ, ਕਿਸ਼ਨਪੁਰ ਮੁਹੱਲੇ ਵਾਲਾ ਵੀ, ਇੱਧਰ ਕਪੂਰਥਲਾ ਰੋਡ ਵਾਲਾ ਵੀ ਉਜਾੜ 'ਚ, ਇੱਧਰ ਮਾਡਲ ਟਾਊਨ ਤੋਂ ਬਾਹਰ ਫਿਰ ਵਿੱਚ ਆ ਗਿਆ ਰੌਣਕ। ਆਸੇ ਪਾਸੇ ਕਲੋਨੀਆਂ, ਸ਼ਮਸ਼ਾਨ ਘਾਟ। ਮੌਤ ਨੂੰ ਧੱਕੇ ਦੇ ਕੇ ਬੰਦਾ ਕਿੱਥੇ ਭਜਾਏਗਾ? ਉਹਨੇ ਰਹਿਣਾ ਵਿੱਚ ਹੀ ਗਿਆ। ਜੀਵਨ ਦੇ ਵਿੱਚ ਮੌਤ ਕਿਵੇਂ ਬਾਹਰ ਕੱਢਾਂਗੇ? ਸ਼ਮਸ਼ਾਨ ਘਾਟ ਨੂੰ ਬਾਹਰ ਜਾਣਾ ਫੇਰ ਉੱਥੇ ਹੀ ਹੈ। ਬਾਬਾ ਫਰੀਦ ਜੀ ਸੱਚ ਕਹਿੰਦੇ ਨੇ, ਕਹਿੰਦੇ ਨੇ ਕੰਨ ਕਿੰਨਾ ਚਿਰ ਬੰਦ ਕਰੀ ਰੱਖੇਗਾ? ਫਰੀਦ ਦਾ ਗੋਰ ਨਿਮਾਣੀ ਸੱਡ ਕਰੇ, ਸੱਡ ਦਾ ਅਰਥ ਹੁੰਦਾ ਸੱਦ, ਆਵਾਜ਼ ਦੇਣੀ। ਗੋਰ ਨਿਮਾਣੀ ਸੱਡ ਕਰੇ, ਨੀ ਘਰਿਆ ਘਰ ਆਓ, ਨੀ ਘਰੇ ਬੰਦੇ ਅਸਲ ਘਰ 'ਚ ਆ ਜਾ, ਇਹ ਤੇਰਾ ਘਰ ਹੈ। ਸਰ ਪਰ ਮੈਥੇ ਆਮਣਾ, ਮਰਨੋ ਨਾ ਡਰਿਆ। ਮੌਤ ਦਾ ਕੋਈ ਭਰੋਸਾ ਹੈ ਕਿ ਕਿਹੜੇ ਵੇਲੇ ਆਉਣਾ ਹੈ? ਹਰੀ ਨਾਹੀ ਨਾ ਡੱਡਰੀ, ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਭ ਕਰਤਾ ਯਾਰ। ਹੁਣ ਇਹ ਗੱਲ ਤੇ ਸੌਖੀ ਸਾਡੀ ਸਮਝ ਵਿੱਚ ਆਉਂਦੀ ਹੈ, ਕਣਕ ਵੱਢ ਲਈਏ ਕਿਉਂਕਿ ਅੱਗੋਂ ਸਾਉਣੀ ਬੀਜਣੀ ਔਰ ਇਸੇ ਖੇਤ ਵਿੱਚ ਕਹਿੰਦੇ ਆ, ਸਾਉਣੀ ਵੱਢ ਲਈਏ ਅੱਗੋਂ ਹਾੜੀ ਬੀਜਣੀ ਹੈ। ਹੱਦ ਹੋ ਗਈ, ਰੱਬ ਨੇ ਖੇਤੀ ਨਹੀਂ ਵਿਹਲੀ ਕਰਨੀ, ਉਸਨੇ ਅੱਗੋਂ ਕੁਛ ਹੋਰ ਨਹੀਂ ਬੀਜਣਾ? ਉਹ ਵੀ ਕਹਿੰਦਾ ਬਜ਼ੁਰਗਾਂ ਨੂੰ ਵੱਢ ਲਵਾਂ, ਅੱਗੋਂ ਬੱਚੇ ਬੀਜਣੇ ਨੇ, ਅੱਗੋਂ ਜਵਾਨ ਆਉਣੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਢਾਉਂਦਾ ਵੀ ਉਹ ਹੈ, ਬਣਾਉਂਦਾ ਵੀ ਉਹ ਹੈ। ਬੜੇ ਬੜੇ ਨਾਮਵਰ ਚਲੇ ਗਏ, ਮਿਟੇ ਨਾਮੀਓ ਕੇ ਨਿਸ਼ਾਨ ਕੈਸੇ ਕੈਸੇ, ਨਾ ਕਬਰੇ ਦਾਰਾ ਨਾ ਗੋਰੇ ਸਿਕੰਦਰ, ਮਿਟੇ ਨਾਮੀਓ ਕੇ ਨਿਸ਼ਾਨ ਕੈਸੇ ਕੈਸੇ, ਨਾ ਆਂਖੋਂ ਮੈਂ ਆਂਸੂ ਨਾ ਸੀਨੇ ਮੈਂ ਦਮ ਹੈ, ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ। ਬਾਬਾ ਫਰੀਦ ਜੀ ਇੱਕ ਸਲੋਕ ਵਿੱਚ ਕਹਿੰਦੇ ਨੇ, ਜ਼ਮੀਂ ਤੇ ਆਸਮਾਨ ਦੀ ਇੱਕ ਦਿਨ ਰਾਤ ਨੂੰ ਗੱਲ ਹੋ ਰਹੀ ਸੀ, ਮੈਂ ਸੁਣ ਲਈ। ਆਸਮਾਨ ਪੁੱਛਦਾ, ਜ਼ਮੀਨ ਮੇਰੇ ਤਾਰੇ ਤੇ ਚਮਕ ਰਹੇ ਨੇ, ਮੇਰਾ ਚੰਦ ਵੀ ਹੈ ਸੂਰਜ ਵੀ ਹੈ, ਤੇਰੇ ਚੰਦ ਤਾਰੇ ਕਿੱਥੇ ਤੁਰ ਗਏ, ਤੇਰੇ ਵੱਡੇ ਵੱਡੇ ਆਗੂ ਕਿੱਥੇ ਤੁਰ ਗਿਆ, ਤੇਰਾ ਰਾਵਣ ਕਿੱਥੇ ਤੁਰ ਗਿਆ, ਤੇਰਾ ਹਰਨਾਕਸ਼ ਜਿਹੜਾ ਕਹਿੰਦਾ ਸੀ ਮੈਂ ਹੀ ਰੱਬਾਂ, ਦੱਸ ਮੈਨੂੰ ਕਿੱਥੇ ਮਲਾ ਆਗੂ ਤੁਰ ਗਏ। ਜ਼ਮੀਨ ਨੇ ਜਵਾਬ ਦਿੱਤਾ, ਜਾਲਣ ਗੋਰਾਂ ਨਾਲ ਉਲਾਂਬੇ ਜੀ ਸਾਹਿਬ। ਜ਼ਮੀਂ ਪੁੱਛੇ ਆਸਮਾਨ, ਜ਼ਮੀਨ ਨੂੰ ਆਸਮਾਨ ਪੁੱਛਦਾ, ਫਰੀਦਾ ਖੇਵਟ ਕਿਨ ਗਏ, ਜਾਲਨ ਗੋਰਾਂ ਨਾਲ ਉਲਾਂਬੇ ਜੀ ਸਹੇ। ਰੱਬ ਦਾ ਪਿਆਰਾ ਬੰਦਗੀ ਕਰਕੇ ਇੱਕ ਵਿਸ਼ਵਾਸ ਸ਼ਰਧਾ ਪੱਕੀ ਕਰ ਲੈਂਦਾ, ਉਹ ਇਹ ਹੈ ਕਿ ਜਾਣਾ ਤੇ ਤਿਆਰ ਹੋ ਕੇ ਪਹਿਲੇ ਹੀ ਬੈਠਣਾ। ਜਮਨਾ ਭੇਜੀ, ਜਮ ਉਹਨਾਂ ਲਈ ਭੇਜ ਜਿਹੜੇ ਆਉਣ ਲਈ ਤਿਆਰ ਨਹੀਂ। ਅਸੀਂ ਤੇ ਪਹਿਲੇ ਤਿਆਰੀ ਚ ਬੈਠੇ ਹਾਂ, ਤੂੰ ਆਵਾਜ਼ ਮਾਰ, ਤੇਰੇ ਨਾਲੋਂ ਵੀ ਕਾਹਲੇ ਹਾਂ ਕਿ ਕਦੋਂ ਮਿਲੇ। ਕਹੇ ਕਬੀਰੇ ਬੇਨਤੀ ਸੁਣੀਓ ਮਤ ਘਾਲੋ, ਜਮ ਕੇ ਖਬਰ ਹੀ ਜਮ ਨਾ ਭੇਜਣਾ, ਮੈਂ ਤੇ ਤਿਆਰ ਬੈਠਾ। ਸਤ ਪੁਰਸ਼ ਨੂੰ ਪੁੱਛਿਆ, ਬੰਦਗੀ ਵਾਲੇ ਜਿਹੜੇ ਆਤਮਾ ਨੂੰ ਪਹਿਚਾਣ ਲੈਂਦੇ ਨੇ ਉਹਨਾਂ ਦੇ ਕੋਈ ਲਕਸ਼ਣ? ਕਹਿਣ ਲੱਗੇ ਮੌਤ ਤੋਂ ਨਹੀਂ ਘਬਰਾਉਂਦੇ, ਖਿੜੇ ਮੱਥੇ ਹੁੰਦੇ। ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਕੁਛ ਬਚਨ ਨੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਮੌਤ ਇੰਝ ਆਉਂਦੀ ਹੈ ਜੀਵ ਦੇ ਕੋਲ ਜਿਵੇਂ ਬਿੱਲੀ ਚੂਹੇ ਦੇ ਕੋਲ ਆਉਂਦੀ। ਕਬੀਰ ਸਾਹਿਬ ਨੇ ਬਚਨ ਲਿਖਿਆ ਵੀ ਹੈ, ਮੈਂ ਤੁਹਾਨੂੰ ਸੁਣਾ ਦਿਆਂ। ਮਾਨਸ ਬਪਰਾ ਮੂਸਾ ਕੀਨੋ, ਮੂਸਾ ਕਹਿੰਦੇ ਨੇ ਚੂਹੇ ਨੂੰ, ਵਿਚਾਰਾ ਮਨੁੱਖ ਚੂਹੇ ਜੈਸਾ ਬਣਾਇਆ। ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ, ਬਲਈਆ ਬਿੱਲੀ, ਮੀਚ ਮੌਤ, ਮੀਚ ਬਲਈਆ ਖਈ ਹੈ ਰੇ, ਇਹਨੂੰ ਖਾ ਜਾਂਦੀ ਹੈ। ਅੱਜ ਇਲਾਜ ਹੋਰ ਆ ਗਏ, ਐਸੀ ਐਸੀ ਗਮ ਆ ਗਈ, ਚੂਹਾ ਵਿਚਾਰਾ ਮੂੰਹ ਲਾ ਬੈਠੇ ਉੱਥੇ ਹੀ ਫਸ ਜਾਂਦਾ, ਲੱਤ ਲੱਗ ਕੇ ਪੈਰ ਉੱਥੇ ਹੀ ਅੜ ਗਿਆ। ਪਰ ਪਹਿਲੇ ਇਲਾਜ ਇਹ ਹੁੰਦਾ ਸੀ, ਕਹਿਣਾ ਚੂਹੇ ਘਰ 'ਚ ਬਹੁਤ ਹੋ ਗਏ, ਉਹਨਾਂ ਕਹਿਣਾ ਜੀ ਬਿੱਲੀ ਲੈ ਆਓ, ਵੱਡਾ ਇਲਾਜ ਹੀ ਹੈ। ਬਿੱਲੀ ਆ ਗਈ ਜਾਂ ਤੇ ਖਾ ਜਾਏਗੀ ਜਾਂ ਦੌੜ ਜਾਣਗੇ, ਡਰਦੇ ਇੱਥੇ ਰਹਿਣਗੇ ਨਹੀਂ, ਬਿੱਲੀ ਲੈ ਆਓ। ਚੂਹੇ ਨੂੰ ਫੜਦੀ, ਉਹਦਾ ਮਾਸ ਨੋਚਦੀ, ਤੜਪਾ ਤੜਪਾ ਕੇ ਮਾਰਦੀ ਹੈ, ਪਰ ਦੰਦ ਉਹ ਨੇ, ਮੂੰਹ ਉਹ ਹੈ, ਆਪਣੇ ਬਲੂੰਗੜੇ ਨੂੰ ਚੁੱਕਦੀ ਹੈ, ਉਸੇ ਮੂੰਹ ਨਾਲ ਦੂਸਰੇ ਘਰ 'ਚ ਲੈ ਜਾਂਦੀ, ਉਸ ਨੂੰ ਝਰੀਟ ਨਹੀਂ ਆਉਣ ਦਿੰਦੀ। ਮੂਸੇ ਗਹਿ ਦੰਤ ਕੇ ਸਾਥਾ, ਚੂਹੇ ਨੂੰ ਦੰਦਾਂ ਨਾਲ ਫੜਦੀ ਹੈ। ਦੇਤ ਕਸ਼ਟ ਕਤਨ ਖਾਤ ਬਿਲਾਸਾ, ਪੁੰਨ ਨਿਜ ਬਾਹਰ ਕੋ ਰਦ ਸੰਗਾ, ਆਪਣੇ ਬੱਚਿਆਂ ਨੂੰ ਰੱਦ ਕਹਿੰਦੇ ਨੇ ਦੰਦਾਂ ਨੂੰ, ਦੰਦਾਂ ਨਾਲ, ਤਾਂ ਤੇ ਏਕ ਰੋਮ ਨਾ ਪੰਗਾ, ਉਹਦਾ ਵਾਲ ਨਹੀਂ ਵਿੰਗਾ ਹੋਣ ਦਿੰਦੀ। ਮੌਤ ਆਉਂਦੀ ਹੈ ਮਨਮੁਖਾਂ ਕੋਲ ਆਉਂਦੀ ਹੈ ਜਿਵੇਂ ਚੂਹੇ ਕੋਲ ਬਿੱਲੀ ਆਉਂਦੀ ਹੈ, ਤੇ ਗੁਰਮੁਖਾਂ ਕੋਲ ਜਿਵੇਂ ਮਾਂ ਆਉਂਦੀ ਹੈ। ਚੁੱਕਿਆ ਗੁਰਮੁਖਾਂ ਨੂੰ ਜਿਵੇਂ ਬਿੱਲੀ ਨੇ ਬਲੂੰਗੜਾ ਚੁੱਕਿਆ ਤੇ ਰੱਬ ਦੇ ਚਰਨਾਂ ਵਿੱਚ ਰੱਖ ਦਿੱਤਾ, ਲਓ ਮਹਾਰਾਜ ਤੁਹਾਡੀ ਅਮਾਨਤ ਤੁਹਾਡੇ ਕੋਲ ਲੈ ਆਈਆਂ। ਯਾ ਬਿਦ ਕਾਲ ਜਗਤ ਦੁੱਖ ਦੇਈ, ਸੰਤਨ ਰਛ ਕਰੇ ਨਿਜ ਸਹੀ। ਰੱਬ ਦੇ ਪਿਆਰੇ ਨੂੰ ਜ਼ਰਾ ਜਿੰਨਾ ਭੈ ਨਹੀਂ, ਬੰਦਗੀ ਵਾਲਾ ਤੇ ਜਿਹੜਾ ਨਾ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋ, ਉਸਨੇ ਸਿਮਰਨ ਕੀ ਕੀਤਾ ਜਿਹੜਾ ਡਰਦਾ ਰਹੇ, ਮੌਤ ਆਈ ਤੇ ਡਰਦਾ ਪਿਆ ਨਹੀਂ, ਉਹ ਨਹੀਂ ਡਰਦਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਕਬੀਰ ਸਾਹਿਬ ਨੂੰ ਕਿਹਾ ਜਮ ਤੋਂ ਡਰ ਨਹੀਂ ਆਉਂਦਾ, ਉਹ ਕਹਿੰਦੇ ਨੇ ਜਮ ਨੇ ਮਰਨਾ ਮੈਨੂੰ ਡਰਾ ਕੇ, ਮੈਂ ਉਸ ਨੂੰ ਸਿਮਰਿਆ ਜਿਸ ਨੇ ਜਮ ਬਣਾਇਆ, ਜਿਸ ਨੇ ਜਮ ਸਿਰਜਿਆ। ਕਬੀਰ ਮੇਰੀ ਬੁੱਧ ਕਹੋ, ਜਮ ਨਾ ਕਰੇ ਤਿਰਸਕਾਰ, ਜਿਹਨੇ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ, ਜਮ ਆਏਗਾ ਸੇਵਾਦਾਰ ਬਣ ਕੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੈਂ ਇੱਕ ਵਾਰ ਪੱਲਾ ਫੜਿਆ ਗੁਰੂ ਦਾ ਤੇ ਅਕਾਲ ਪੁਰਖ ਦੇ ਚਰਨਾਂ ਚ ਗਿਆ। ਮੈਂ ਉਹਨਾਂ ਨੂੰ ਕਿਹਾ, ਮਹਾਰਾਜ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਜਗਤ ਨੂੰ ਬੜਾ ਦੁਖੀ ਕਰਦੇ ਪਏ ਨੇ। ਕਹਿਣ ਲੱਗੇ, ਅੱਛਾ ਤੁਹਾਡਾ ਇਨਸਾਫ ਹੁਣੇ ਕਰ ਦੇਣਾ। ਲੋਕੀ ਕਹਿੰਦੇ ਨੇ ਰੱਬ ਨਹੀਂ ਦਿਸਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਆਏ ਪ੍ਰਭ ਪੈ ਅੰਚਰ ਲਾਗ, ਕਰੋ ਤਪਾਵਸ। ਤਪਾਵਸ ਹੁੰਦਾ ਨਿਆਂ। ਪ੍ਰਭ ਸਰਬਾਗ, ਸਰਬਾਗ ਪ੍ਰਭੂ ਮੇਰਾ ਨਿਆਂ ਕਰੋ। ਪ੍ਰਭ ਹੱਸ ਬੋਲੇ, ਪਰਮਾਤਮਾ ਜੀ ਹੱਸ ਕੇ ਬੋਲੇ, ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ। ਕਹਿਣ ਲੱਗੇ, ਅੱਜ ਤੋਂ ਇਸ ਦੀ ਸੇਵਾ ਕਰਨੀ। ਇਹ ਮੇਰਾ ਪ੍ਰਭ ਹੱਸ ਬੋਲੇ ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ। ਗੁਰੂ ਦੇ ਬਣ ਕੇ ਵੇਖੋ, ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲੀ ਉੱਚ ਦੁਮਾਲੜਾ, ਸਭ ਹੋਈ ਛਿੰਜੇ ਇਕੱਠੀਆ, ਦਈ ਬੈਠਾ ਵੇਖੈ ਆਪ ਜੀਓ, ਵਾਤ ਵੱਜਣ ਟਮਕ ਫੇਰੀਆਂ, ਮਲ ਲੱਥੈ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਉਹ ਢਹਿਣ ਤੋਂ ਨਹੀਂ ਡਰਦਾ, ਉਹ ਕਹਿੰਦਾ ਢਹਿਣਾ ਕੀ ਹੈ। ਥੋੜ੍ਹਾ ਜਿਹਾ ਵਿਸਥਾਰ ਕਰਦੇ ਹਾਂ, ਰੋ ਰਿਹਾ ਕੋਈ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਿਉਂ ਰੋ ਰਿਹਾ? ਸੰਬੰਧੀ ਚੜ੍ਹਾਈ ਕਰਕੇ ਉਹ ਕਹਿੰਦੇ ਨੇ, ਜੇ ਮਿੱਟੀ ਨੂੰ ਰੋਣਾ ਉਹ ਤੇ ਅਜੇ ਵੀ ਕਾਇਮ ਹੈ, ਜਿੰਨੀ ਕੁ ਜਨਮੀ ਸੀ ਨਾ, ਵਾਕਿਆ ਜੰਮਦਿਆਂ ਵੀ ਹੱਥ ਵਿੱਚ ਚੁੱਕ ਲੈਂਦੇ ਹਾਂ, ਉਹ ਮੁੜ ਕੇ ਫੇਰ ਥੈਲੇ ਜਾਂ ਡੱਬੇ 'ਚ ਪੈ ਜਾਂਦਾ, ਉਨਾ ਕੁ ਫੇਰ ਬਣ ਜਾਂਦਾ। ਮਿੱਟੀ ਤੇ ਉਨੀ ਕਾਇਮ ਹੈ ਅਜੇ ਤੱਕ ਵੀ। ਹਵਾ ਨੂੰ ਰੋ ਰਿਹਾ ਤੇ ਹਵਾ ਹਵਾ 'ਚ ਮਿਲ ਗਈ ਹੈ, ਹਵਾ ਤੇ ਨਹੀਂ ਮਰੀ। ਆਕਾਸ਼ ਨੂੰ ਰੋ ਰਿਹਾ ਉਹ ਵੀ ਕਾਇਮ ਹੈ। ਅਗਨ ਨੂੰ ਰੋ ਰਿਹਾ, ਅਗਨ ਨਹੀਂ ਮਰੀ, ਉਹ ਵੀ ਅਗਨ ਅਗਨ ਚ ਮਿਲ ਗਈ। ਪਾਣੀ ਨੂੰ ਰੋ ਰਿਹਾ ਉਹ ਵੀ ਕਾਇਮ ਹੈ, ਤੇ ਰੋਣਾ ਕਿਸ ਨੂੰ ਹੈ? ਪਵਣ ਹੈ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਮਨ ਟੇਕ। ਜਿਸ ਦਿਨ ਕੋ ਅਮਰ ਆਤਮਾ ਨੂੰ ਸਮਝ ਲੈਂਦਾ ਹੈ ਸ਼ਬਦ, ਉਸ ਵੇਲੇ ਮੂੰਹੋਂ ਨਿਕਲੇ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮੈਂ ਕੁਛ ਸ਼ਹੀਦਾਂ ਦਾ ਨਾਂ ਤੁਹਾਡੇ ਸਾਹਮਣੇ ਲੈ ਦਿਆਂ। 22 ਸਾਲ ਦਾ ਨੌਜਵਾਨ ਜਿਹਨੂੰ ਕਹਿੰਦੇ ਆ ਤਾਰੂ ਸਿੰਘ, ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ, ਇਹਨੂੰ ਵੀ ਕਰ ਲਿਆ। ਨਗਰ ਵਾਲਿਆਂ ਸਿਪਾਹੀਆਂ ਨੂੰ ਕੁਛ ਦੇ ਲੈ ਕੇ ਬੱਚੀ ਨੂੰ ਤੇ ਛੁਡਾ ਲਿਆ, ਤੇ ਤੁਰਨ ਲੱਗਿਆਂ ਮਾਂ ਦੇ ਕੰਨ 'ਚ ਗੱਲ ਕਹਿਣ ਲੱਗਾ। ਕਹਿਣ ਲੱਗਾ, ਸਰੀਰ ਤੇ ਅੱਜ ਵੀ ਨਹੀਂ ਕੱਲ੍ਹ ਵੀ ਨਹੀਂ, ਮਾਂ ਤੇਰੀ ਕੁੱਖ ਸਫਲੀ ਹੋਵੇਗੀ ਜੇ ਮੇਰੀ ਸਿੱਖੀ ਨਿਭ ਜਾਏ, ਤੇ ਧਿਆਨ ਨਾਲ ਮੇਰੀ ਗੱਲ ਸੁਣ। ਕਹਿਣ ਲੱਗੀ, ਦੱਸ ਬੇਟਾ। ਮਾਂ ਵੀ ਉਹ ਤਾਰੂ ਸਿੰਘ ਦੀ ਜ਼ਰਾ ਨਹੀਂ ਘਬਰਾਈ। ਕਹਿਣ ਲੱਗਾ, ਲੰਗਰ ਦਾ ਚੁੱਲ੍ਹਾ ਨਾ ਠੰਡਾ ਪੈਣ ਦੇ ਵੀ, ਤੇ ਚੱਕੀ ਨਾ ਖਲੋਣ ਦੇ। ਭੈਣ ਭਰਾ ਮਾਤਾ ਰਲ ਕੇ ਚੱਕੀ ਪੀਂਦੇ ਸਨ, ਆਟਾ ਤਿਆਰ ਕਰਕੇ, ਲੰਗਰ ਤਿਆਰ ਕਰਕੇ ਸਿੰਘਾਂ ਨੂੰ ਜਾ ਕੇ ਛਕਾ ਆਉਣਾ। ਕਹਿਣ ਲੱਗੇ, ਲੰਗਰ ਚੱਲਦਾ ਰਿਹਾ ਤੇ ਤਾਰੂ ਸਿੰਘ ਕਦੀ ਨਹੀਂ ਮਰੇਗਾ। ਤਾਰੂ ਸਿੰਘ ਤਾਂ ਮਰੇਗਾ ਜੇ ਲੰਗਰ ਦਾ ਚੁੱਲ੍ਹਾ ਠੰਡਾ ਹੋ ਗਿਆ। ਮਾਤਾ ਇਹ ਕਰਦੀ ਰਹੀ। ਕਹਿਣ ਲੱਗੇ, ਬੇਟਾ ਜਦੋਂ ਤੱਕ ਸਵਾਸ ਨੇ ਇਹ ਚੁੱਲ੍ਹਾ ਠੰਡਾ ਨਹੀਂ ਹੋਵੇਗਾ। ਕਹਿਣ ਲੱਗਾ, ਫਿਰ ਖੋਪਰੀ ਉਤਰਵਾ ਕੇ ਵੀ ਤਾਰੂ ਸਿੰਘ ਨਹੀਂ ਮਰਦਾ, ਇਹ ਸ਼ਹੀਦ ਜ਼ਰੂਰ ਹੋਏਗਾ, ਮਾਰ ਮੈਨੂੰ ਕੋਈ ਨਹੀਂ ਸਕਦਾ। ਮੈਂ ਨਾਂ ਲਵਾਂ ਭਾਈ ਮਣੀ ਸਿੰਘ ਦਾ। ਜਲਾਦ ਨੂੰ ਕਹਿੰਦੇ ਨੇ ਉਹ ਹਰਾਮ ਖੋਰ, ਮੁਸਲਮਾਨ ਸਭ ਤੋਂ ਵੱਡੀ ਗਾਲੀ ਸਮਝਦੇ ਨੇ ਕੋ ਹਰਾਮ ਖੋਰ ਆਖੇ। ਹਰਾਮ ਖੋਰ, 15 ਬੰਦ ਛੱਡ ਕੇ ਅੱਗੇ ਟੋਕਾ ਆ ਮਾਰੀਏ, ਤੈਨੂੰ ਹੁਕਮ ਹੈ ਬੰਦ ਕੱਟਣ ਦਾ। ਤੇ ਉਹ ਕਹਿਣ ਲੱਗਾ, ਤਕਲੀਫ ਨਹੀਂ ਹੁੰਦੀ? ਕਹਿਣ ਲੱਗਾ, ਤੈਨੂੰ ਨਹੀਂ ਪਤਾ ਇਸ ਗੱਲ ਵਿੱਚ ਮੈਨੂੰ ਨਫ਼ਾ ਕਿੰਨਾ ਹੋ ਰਿਹਾ, ਵਾਧਾ ਕਿੰਨਾ ਹੋ ਰਿਹਾ। ਉਹ ਕਹਿਣ ਲੱਗਾ, ਉਹ ਕੀ? ਕਹਿਣ ਲੱਗਾ, ਇਹ ਮਿੱਟੀ ਦੇ ਢੇਰ ਦਾ ਬੰਦ ਕੱਟੇਗਾ ਤੇ ਖਾਲਸਾ ਪੰਥ ਜੁੜ ਜਾਏਗਾ। ਇਹ ਜੁੜ ਕੇ ਬੈਠ ਜਾਣ, ਮੇਰਾ ਬੰਦ ਕੱਟਿਆ ਜਾਏ, ਮੈਂ ਕਟਾਉਣ ਵਾਸਤੇ ਤਿਆਰ ਹਾਂ। ਵਾਕਈ ਪੰਥ ਵਿੱਚ ਬੜੀ ਫੁੱਟ ਪਈ ਸੀ ਉਸ ਵੇਲੇ, ਭਾਈ ਸਾਹਿਬ ਸ਼ਹੀਦ ਹੋ ਗਏ, ਖਾਲਸੇ ਸਾਰੇ ਜੁੜ ਗਏ, ਇਕੱਠੇ ਹੋ ਗਏ। ਇਹ ਮੈਂ ਸਮਝਦਾ ਸਿੱਖ ਜਿਹੜਾ ਇਹ ਤੇ ਕਹਿੰਦਾ ਇਹ ਮਿੱਟੀ ਦਾ ਢੇਰ ਪਿੰਜਰਾ ਛੱਡ ਕੇ ਮੈਂ ਤੇ ਪ੍ਰਮਾਤਮਾ ਨੂੰ ਮਿਲਣਾ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਯਕੀਨਾਂ ਨੂੰ ਉਹਨਾਂ ਮਰਨ ਨੂੰ ਸਮਝ ਲਿਆ, ਸਾਡੀ ਸਮਝ ਵਿੱਚ ਆਇਆ ਨਹੀਂ। ਜਿਸ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਜਿਨ੍ਹਾਂ ਦਾ ਮਨ ਮੰਨ ਗਿਆ ਨਾ ਉਹਨਾਂ ਕਿਹਾ ਮੌਤ ਆ ਕਿੱਥੇ ਹੈ, ਮੌਤ ਲੱਭਦੀ ਨੇ। ਜਿਉਂ ਜਿਉਂ ਕੋਈ ਡਰਦਾ ਜਮ ਉਹਦੇ ਮਗਰ ਮਗਰ ਨੇ, ਕਿੱਥੇ ਜਾਏਗਾ। ਹਰ ਵੇਲੇ ਮੌਤ ਉਸਦੇ ਸਾਹਮਣੇ ਹੈ, ਪਰ ਗੁਰਮੁਖ ਦੀ ਦ੍ਰਿਸ਼ਟੀ ਇਹ ਹੈ ਡੱਡੇ ਢਾਏ ਉਹ ਸਾਰੇ ਆਪੇ ਜਿਉਂ ਤੇ ਸੁਭਾਵ ਹੈ ਤਿਵੇਂ ਕਰੇ। ਉਹ ਢਾਉਂਦਾ ਉਸਾਰਨ ਵਾਸਤੇ, ਰਾਜ ਮਿਸਤਰੀ ਸੱਦਿਓ ਘਰ ਬਣਾ ਜਾ, ਨਵੀਆਂ ਇੱਟਾਂ ਮਹਿੰਗੀਆਂ ਲੈ ਕੇ ਆਉਂਦੇ ਹੋ। ਉਹ ਜੋੜਨ ਵਾਸਤੇ ਕਾਂਡੀ ਵੀ ਲੈ ਕੇ ਆਉਂਦਾ ਤੇ ਤੋੜਨ ਵਾਸਤੇ ਤੇਸੀ ਵੀ ਹੈ। ਉਹਨੂੰ ਆਖੋ ਨਵੀਆਂ ਇੱਟਾਂ ਤੋੜੀ ਜਾਂਦਾ। ਉਹ ਕਹਿੰਦਾ ਤੋੜਾਂਗਾ ਤੇ ਜੋੜਾਂਗਾ, ਜਿੱਥੋਂ ਤੋੜਨ ਦੀ ਲੋੜ ਹੈ ਇਹ ਮੈਂ ਤੋੜਨੀਆਂ ਨੇ। ਉਹ ਤੋੜਦਾ ਹੀ ਇਸ ਲਈ ਹੈ ਕਿ ਜੋੜਨ ਵਾਸਤੇ। ਪਰਮਾਤਮਾ ਨੇ ਵੀ ਜਾਪਦਾ ਤੇਸੀ ਵੀ ਹੈ ਤੇ ਕਾਂਡੀ ਵੀ ਹੈ। ਜਨਮ ਹੈ ਉਸਦੀ ਕਾਂਡੀ ਤੇ ਮੌਤ ਹੈ ਉਸਦੀ ਤੇਸੀ। ਤਰਾਸ਼ਦਾ ਜੋੜਦਾ ਕੱਢਦਾ। ਕਹਿੰਦੇ ਨੇ ਕੁਛ ਗਾ ਰਹੇ ਨੇ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਜਿੰਦ ਲੈ ਵੀ ਲੈਂਦਾ, ਜਿੰਦ ਦੇ ਵੀ ਦਿੰਦਾ, ਛਿਣ ਵਿੱਚ ਮਿਟਾ ਦਿੰਦਾ, ਛਿਣ ਵਿੱਚ ਬਣਾ ਦਿੰਦਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਹ ਬਣਾਉਂਦਾ, ਉਹ ਮਿਟਾਉਂਦਾ, ਉਸ ਨੂੰ ਇਸ ਵਿੱਚ ਆਨੰਦ ਹੈ। ਟੱਡਾ ਢਾਹੇ ਉਹ ਸਾਰਾ ਆਪੈ, ਜਿਉਂ ਤੇ ਸੁਭਾਵੈ ਤਿਵੇਂ ਕਰੈ। ਜਿਵੇਂ ਉਸ ਨੂੰ ਪਾਉਂਦਾ ਉਸੇ ਤਰ੍ਹਾਂ ਹੀ ਉਹ ਕਰਦਾ, ਤੇ ਜੋ ਉਹਨੂੰ ਪਾਉਂਦਾ ਚੰਗਾ ਹੀ ਪਾਉਂਦਾ। ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੈ ਜਾਂ ਕੋ ਨਦਰ ਕਰ। ਸ੍ਰਿਸ਼ਟੀ ਨੂੰ ਬਣਾ ਬਣਾ ਕੇ ਵੇਖਦਾ, ਦੂਰੋਂ ਨਹੀਂ ਵੇਖਦਾ, ਵਿੱਚ ਬੈਠਾ ਵੇਖਦਾ। ਆਸਾ ਦੀ ਵਾਰ ਵਿੱਚ ਉਹ ਪੰਕਤੀਆਂ ਕਿੰਨੀਆਂ ਸੁੰਦਰ ਨੇ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਾਰੇ ਆਸਨ ਡਿੱਠੋ ਚਾਓ। ਚਾਓ ਦਾ ਅਰਥ ਹੁੰਦਾ ਜੇ ਤਮਾਸ਼ਾ। ਕਰਤਾ ਕਿਰਤ ਦੇ ਵਿੱਚ ਬੈਠਾ। ਇੱਥੇ ਕੁਛ ਵਿਚਾਰਾਂ ਧਿਆਨ ਵਿੱਚ ਲੈ ਲੈਣੀਆਂ। ਬੰਦੇ ਦੀ ਕਿਰਤ ਤੇ ਕਰਤਾ ਵੱਖ ਵੱਖ ਹੋ ਜਾਂਦੇ ਨੇ, ਇਕੱਠੇ ਨਹੀਂ ਰਹਿੰਦੇ। ਜਿੰਨੇ ਕੱਪੜੇ ਤੁਸੀਂ ਪਾਏ ਨੇ, ਬਣਾਏ ਕਿਸੇ ਤੇ ਪਾਏ ਤੁਸੀਂ, ਬਣਾਉਣ ਵਾਲਾ ਕਿਤੇ ਬੈਠਾ, ਕੱਪੜਾ ਕਿਤੇ ਪਹੁੰਚ ਗਿਆ। ਪਲੇਨ ਤੇ ਚੜ ਕੇ ਜਾਂਦੇ ਹੋ, ਬਣਾਉਣ ਵਾਲਾ ਕਿਤੇ ਬੈਠਾ ਹੈ, ਚਲਾਉਣ ਵਾਲਾ ਕੋਈ ਹੈ, ਚੜ੍ਹਨ ਵਾਲੇ ਹੋਰ ਨੇ। ਇੱਕ ਇੱਕ ਚੀਜ਼ ਨੂੰ ਵੇਖੋ, ਕਰਤਾ ਔਰ ਕਿਰਤ ਵੱਖ ਵੱਖ ਹੋ ਜਾਂਦੇ ਨੇ, ਪਰ ਪਰਮਾਤਮਾ ਕਿਰਤ ਤੋਂ ਵੱਖ ਨਹੀਂ ਹੋਇਆ। ਫੁੱਲ ਬਣਾਇਆ ਸੁਗੰਧੀ ਬਣ ਕੇ ਵਿੱਚ ਬੈਠਾ, ਜੀ ਬਣਾਏ ਨੇ ਜੋਤ ਬਣ ਕੇ ਵਿੱਚ ਆਪ ਬੈਠਾ। ਕਰ ਆਸਨ ਡਿੱਠੋ ਚਾਓ, ਇਹ ਤਮਾਸ਼ਾ ਉਸਨੇ ਆਪ ਵੇਖਿਆ। ਕਈ ਵਾਰੀ ਤੇ ਆਪ ਵੀ ਇੰਜ ਵੀ ਵੇਖਦਾ, ਜਦੋਂ ਅਸੀਂ ਉਸ ਤੋਂ ਮੁਨਕਰ ਵੀ ਹੋ ਜਾਂਦੇ ਹਾਂ ਤੇ ਕੋ ਕਰਮ ਕਰਨ ਲੱਗੇ ਹਾਂ, ਕਹਿੰਦੇ ਕਿਹੜਾ ਰੱਬ ਵੇਖਦਾ। ਉਹ ਅੰਦਰ ਬੈਠਾ ਹੱਸਦਾ, ਕਹਿੰਦਾ ਹੱਦ ਹੋ ਗਈ, ਮੈਂ ਕੋਲ ਬੈਠਾ ਤੇ ਇਹ ਕਹਿੰਦਾ ਰੱਬ ਕਿਹੜਾ ਵੇਖਦਾ ਪਿਆ। ਬੜੀ ਭਾਵਪੂਰ ਤੇ ਕਥਾ ਮੈਨੂੰ ਯਾਦ ਆਈ, ਆਪ ਨਾਲ ਸਾਂਝੀ ਕਰਾਂ। ਇੱਕ ਬਾਦਸ਼ਾਹ ਦੇ ਦੇਸ਼ ਵਿੱਚ ਬੜੀਆਂ ਚੋਰੀਆਂ ਹੋਣ ਲੱਗ ਪਈਆਂ ਤੇ ਉਹ ਪ੍ਰਜਾ ਨੂੰ ਬੱਚੇ ਸਮਝਦਾ ਸੀ। ਰਾਜਾ ਚਾਹੀਦਾ ਹੀ ਮਾਈ ਬਾਪ ਵਰਗਾ। ਕਹਿਣ ਲੱਗਾ ਮੈਂ ਚੋਰ ਫੜਾਂਗਾ। ਉਹਦੇ ਸਿਪਾਹੀ ਕਹਿਣ ਲੱਗਾ ਜੀ ਚੋਰ ਫੜੀਏ। ਕਹਿਣ ਲੱਗਾ ਤੁਸੀਂ ਨਹੀਂ, ਮੈਂ ਫੜਾਂਗਾ। ਚੋਰਾਂ ਬਾਰੇ ਸੁਣਿਆ ਸੀ ਕਾਲੇ ਕੱਪੜੇ ਪਾਉਂਦੇ ਨੇ, ਫਿਰ ਰਾਤ ਹਨੇਰੇ ਚ ਦਿਸਣ ਨਾ। ਉਹਨੇ ਵੀ ਕਾਲੇ ਕੱਪੜੇ ਪਾ ਕੇ ਚੋਰ ਬਣ ਕੇ ਤੁਰ ਪਿਆ। ਫੜਨ ਦਾ ਢੰਗ ਸੌਖਾ ਇਹ ਹੀ ਸੀ। ਉਹ ਪੰਜ ਚੋਰ ਸਨ, ਮਿਲ ਪਏ। ਹੁਣ ਪੁੱਛਦੇ ਨੇ ਤੂੰ ਕੌਣ ਹੈ। ਹਮ ਪੇਸ਼ਾ ਭਾਈ ਜੀ ਆਪਣੇ ਕੱਪੜੇ ਮਿਲਦੇ ਸਨ, ਵਰਦੀ ਮਿਲਦੀ ਹੈ, ਕਹਿਣ ਲੱਗਾ ਮੈਂ ਚੋਰ ਹਾਂ, ਤੇ ਕਹਿਣ ਲੱਗੇ ਅਸੀਂ ਵੀ ਚੋਰ ਹਾਂ, ਤੇ ਤੂੰ ਕੱਲਾ ਹੀ ਚੋਰੀ ਕਰਨਾ, ਕਹਿਣ ਲੱਗਾ ਬਿਲਕੁਲ ਇਮਾਨਦਾਰ ਸਾਥੀ ਨਹੀਂ ਅੱਜ ਕੱਲ ਮਿਲਦਾ, ਇਸ ਵਾਰ ਚੋਰ ਵੀ ਇਮਾਨਦਾਰ ਸਾਥੀ ਚਾਹੁੰਦਾ, ਇਮਾਨਦਾਰ ਸਾਥੀ ਨਹੀਂ ਮਿਲਦਾ ਇਸ ਲਈ ਮੈਂ ਕੱਲਾ ਹੀ ਚੋਰੀ ਕਰਦਾ। ਕਹਿਣ ਲੱਗੇ ਅਸੀਂ ਬੜੇ ਇਮਾਨਦਾਰ ਹਾਂ, ਸਾਡੇ ਨਾਲ ਰਲ ਜਾ, ਪਰ ਆਪਣੀ ਆਪਣੀ ਖੂਬੀ ਦੱਸੋ। ਪਹਿਲੇ ਨੇ ਕਿਹਾ ਹਾਥੀ ਨੂੰ ਪੂਛ ਤੋਂ ਫੜਾਂ ਤੇ ਮੈਂ ਕਦਮ ਨਹੀਂ ਪੁੱਟਣ ਦਿੰਦਾ। ਵਿਚਾਰੇ ਕਹਿਣ ਲੱਗੇ ਬਿਲਕੁਲ ਸੱਚ ਹੈ। ਦੂਜਾ ਕਹਿਣ ਲੱਗਾ ਹਨੇਰੇ ਚ ਵੇਖ ਲਵਾਂ ਬੰਦਾ, ਸਵੇਰੇ ਪਛਾਣ ਦਿਆਂਗਾ ਇਹ ਬੰਦਾ ਵੇਖਿਆ ਸੀ। ਕਹਿਣ ਲੱਗੇ ਇਹਨੂੰ ਐਸਾ ਹੀ ਦਿਸਦਾ ਹੈ। ਤੀਜਾ ਕਹਿਣ ਲੱਗਾ ਕੁੱਤੇ ਦੀ ਆਵਾਜ਼ ਪਛਾਣਨਾ ਕੀ ਕਹਿੰਦਾ, ਚੋਰਾਂ ਦਾ ਤੇ ਕੁੱਤਿਆਂ ਦਾ ਪੁਰਾਣਾ ਨਾਤਾ ਹੋਇਆ। ਕਹਿਣ ਲੱਗਾ ਕੁੱਤੇ ਦੀ ਆਵਾਜ਼ ਪਛਾਣਨਾ। ਚੌਥਾ ਕਹਿਣ ਲੱਗਾ ਪਹਾੜ ਜਿਹੀ ਬਿਲਡਿੰਗ ਹੋਵੇ ਮੈਂ ਕਮੰਦ ਲਾ ਦੇਣਾ, ਕੁੰਡਾ ਸੁੱਟਣਾ, ਉੱਤੇ ਚੜ ਜਾਣਾ। ਪੰਜਵਾਂ ਕਹਿਣ ਲੱਗਾ ਸੌਂਘ ਕੇ ਦੱਸ ਸਕਣਾ ਮਕਾਨ ਦੇ ਅੰਦਰ ਕੀ ਹੈ। ਕਹਿਣ ਲੱਗਾ ਵੀ ਕਮਾਲ ਹੈ, ਤੁਹਾਡੇ ਚ ਗੁਣ ਤੇ ਬੜੇ ਨੇ, ਖੂਬੀਆਂ ਬੜੀਆਂ ਨੇ। ਕਹਿਣ ਲੱਗੇ ਤੂੰ ਹੁਣ ਦੱਸ ਤੇਰੇ ਚ ਕੀ ਗੁਣ ਹੈ। ਕਹਿਣ ਲੱਗਾ ਇੱਕੋ ਹੀ, ਮੇਰੇ ਚ ਤੁਹਾਡੇ ਵਾਲਾ ਤੇ ਕੋਈ ਨਹੀਂ, ਨਾ ਤੇ ਮੈਨੂੰ ਕੁੱਤੇ ਦੀ ਆਵਾਜ਼ ਦੀ ਪਛਾਣ ਹੈ, ਨਾ ਕਮੰਦ ਲਾਉਣੀ ਆਉਂਦੀ ਹੈ, ਨਾ ਕੋਈ ਹੋਰ ਗੁਣ, ਇੱਕ ਹੈ। ਬੰਦਾ ਚੜਨ ਲੱਗੇ ਫਾਂਸੀ, ਰੱਸਾ ਉਹਦੇ ਗਲ ਚ ਪਿਆ ਹੋਵੇ, ਮੈਂ ਦਾੜੀ ਹਿਲਾ ਰਿਹਾ, ਫਾਂਸੀ ਲੈ ਜਾਏਗੀ। ਹੁਣ ਇਹ ਤੇ ਰਾਜਾ ਸੀ, ਬੋਲਿਆ ਤੇ ਸੱਚ, ਮੈਂ ਦਾੜੀ ਹਿਲਾ ਰਿਹਾ ਤੇ ਫਾਂਸੀਓਂ ਮੁਕਤ ਹੋ ਜਾਏਗਾ। ਉਹ ਕਹਿਣ ਲੱਗੇ ਬੰਦਾ ਆਪਣੇ ਕੰਮ ਦਾ ਜੇ, ਅੱਜ ਨਹੀਂ ਤੇ ਕੱਲ ਕਿਤੇ ਫਸ ਗਿਆ, ਫਾਂਸੀ ਲੱਗਣ ਲੱਗੇ ਇਹਨੂੰ ਆਖਾਂਗੇ ਦਾੜੀ ਹਿਲਾ। ਹੁਣ ਗਏ ਅੱਗੇ ਕੁੱਤਾ ਭੌਂ ਗਿਆ ਤੇ ਉਹ ਕਹਿਣ ਲੱਗਾ ਜੀ ਅੱਜ ਖੈਰ ਨਹੀਂ ਜੇ। ਹੈ ਤੇ ਠੀਕ ਸੀ, ਰਾਜਾ ਨਾਲ ਸੀ। ਇੱਕ ਨੇ ਸੁੰਘਿਆ, ਕਹਿਣ ਲੱਗਾ ਅੰਦਰ ਹੀਰੇ ਮੋਤੀ ਨੇ, ਉੱਥੇ ਰਾਜੇ ਦਾ ਖਜ਼ਾਨਾ ਸੀ, ਪਾਇਆ ਪਹਾੜ। ਰਾਜਾ ਸਾਹਮਣੇ ਵੇਖ ਰਿਹਾ, ਸਮਾਨ ਬੰਨਿਆ ਲੈ ਗਏ ਅੱਡੇ ਤੇ, ਛੇਵਾਂ ਹਿੱਸਾ ਇਮਾਨਦਾਰੀ ਨਾਲ ਉਹਨੂੰ ਦੇ ਦਿੱਤਾ। ਉਹ ਆਇਆ ਵਾਪਸ, ਆ ਕੇ ਸਿਪਾਹੀਆਂ ਨੂੰ ਕਿਹਾ ਉਸ ਥਾਂ ਤੇ ਚਲੇ ਜਾਓ, ਪੰਜ ਬੈਠੇ ਨੇ, ਉਹਨਾਂ ਨੂੰ ਫੜ ਲਿਆ। ਫਾਂਸੀ ਲਾਉਣ ਦੀ ਤਿਆਰੀ ਹੋ ਗਈ। ਕਹਿਣ ਲੱਗਾ ਗਵਾਹ ਦੀ ਕਿਸੇ ਦੀ ਲੋੜ ਨਹੀਂ ਹੈ, ਚੋਰ ਨੇ ਲਾ ਦਿਓ ਫਾਂਸੀ। ਜਦੋਂ ਫਾਂਸੀ ਲਾਉਣ ਲੱਗੇ ਨਾ, ਉਸ ਵੇਲੇ ਇੱਕ ਨੇ ਪਛਾਣ ਲਿਆ, ਕਹਿਣ ਲੱਗਾ ਇਹ ਤੇ ਰਾਤ ਵਾਲਾ ਸਾਥੀ ਜੇ। ਜਦੋਂ ਫਾਹੀਆਂ ਗਲ ਚ ਪਾ ਦਿੱਤੀਆਂ, ਕਹਿਣ ਲੱਗਾ ਮਿੱਤਰਾ ਹੁਣ ਤੇਰੀ ਲੋੜ ਹੈ ਹਿਲਾ ਦਾੜੀ, ਤਾਂ ਕਿ ਫਾਹੀਆਂ ਗਲ ਚੋਂ ਉਤਰਨ। ਉਹਨੇ ਦਾੜੀ ਹਿਲਾਈ, ਫਾਂਸੀਆਂ ਉਤਰ ਗਈਆਂ। ਕਹਿਣ ਲੱਗਾ ਇੱਕ ਅਸੀਂ ਫੈਸਲਾ ਕੀਤਾ ਸੀ ਕਿ ਮਿੱਤਰ ਦੇ ਘਰ ਚੋਰੀ ਨਹੀਂ ਕਰਨੀ, ਤੁਸੀਂ ਉਹ ਮੇਰੇ ਮਿੱਤਰ ਹੈ, ਅੱਜ ਤੋਂ ਮਿੱਤਰ ਬਣ ਕੇ ਰਹਿਣਾ, ਆ ਜਾਓ ਚੋਰੀ ਛੱਡੋ। ਇਹ ਕਥਾ ਉਹ ਇੱਥੇ ਨਹੀਂ ਮੁਕਾਉਂਦਾ। ਉਹ ਕਹਿੰਦਾ ਚੋਰ ਹਾਂ ਅਸੀਂ ਤੇ ਉਹ ਰਾਜਾ ਹੈ ਪਰਮਾਤਮਾ, ਚੋਰ ਹਾਂ ਅਸੀਂ ਜੀਵ ਤੇ ਬਾਦਸ਼ਾਹ ਹੈ ਉਹ ਪਰਮਾਤਮਾ। ਉਹ ਸਾਹਮਣੇ ਵੇਖਦਾ ਉਹਦਾ ਖਜ਼ਾਨਾ ਲੁੱਟਨੇ ਆ ਤੇ ਕਹਿੰਦੇ ਆ ਰੱਬ ਕਿਹੜਾ ਵੇਖਦਾ ਪਏ, ਉਹ ਵੇਖਦੇ ਨਹੀਂ ਕਿ ਨਾਲ ਹੀ ਖਲੋਤਾ। ਲੋਕ ਕਮਾਵੇ ਕਿਸ ਤੇ ਜਾਂ ਵੇਖੇ ਸਦਾ ਹਜ਼ੂਰ, ਉੱਥੇ ਸਾਹਮਣੇ ਵੇਖਦਾ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ਾ ਸਲਾਮ ਹੈ, ਸਮਸਤਲ ਕਲਾਮ ਹੈ। ਦੇਖ ਕੇ ਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕਾ। ਤੂੰ ਦੇਖੇ ਹੋ ਮੁਕਰ ਪਾਉ, ਤੇਰੇ ਕੰਮ ਨਾ ਤੇਰਾ ਨਾ ਹੈ, ਤੈਨੂੰ ਤੇ ਮੈਂ ਮੰਨਦਾ ਹੀ ਨਹੀਂ ਕਿ ਤੂੰ ਹੈ ਵੀ ਹੈ, ਅੰਗ ਸੰਗ ਹੈ। ਜਿਹੜਾ ਸਮਝਦਾ ਨਾ ਪ੍ਰਮਾਤਮਾ ਸਦ ਸੁਣਦਾ ਸਦ ਵੇਖਦਾ, ਕਿਉਂ ਮੁਕਰ ਪਿਆ ਜਾ, ਉਹ ਤੇ ਸੰਤ ਬਣ ਗਿਆ। ਜਿਹੜਾ ਕਹਿੰਦਾ ਨਾ ਰੱਬ ਮੇਰੇ ਅੰਦਰ ਬੈਠਾ, ਰੱਬ ਹਰ ਥਾਂ ਤੇ ਮੇਰੇ ਕਰਮ ਨੂੰ ਵੇਖਦਾ, ਮੇਰੀ ਸੋਚ ਨੂੰ ਜਾਣਦਾ। ਪ੍ਰਮਾਤਮਾ ਅਸੀਂ ਝੂਠ ਤੇ ਬਹੁਤ ਬੋਲੇ ਆ, ਤੇਰੇ ਸਾਹਮਣੇ ਤੇਰੇ ਖਜ਼ਾਨੇ ਲੁੱਟੇ, ਤੇਰੀਆਂ ਵਸਤੂਆਂ ਲੈ ਕੇ ਕਹਿੰਦੇ ਆ ਸਾਡੀਆਂ। ਜਿਹੜਾ ਕਿਸੇ ਦੀ ਵਸਤੂ ਲੈ ਕੇ ਆਖੇ ਨਾ ਮੇਰੀ, ਦਸਤਾਰ ਕਿਸੇ ਦੀ ਚੋਰੀ ਕਰਕੇ ਬੰਨ ਕੇ ਆਖੇ ਜੀ ਮੇਰੀ, ਕੀ ਕਹਿੰਦੇ ਆ ਪਗੜੀ ਚੋ, ਜੋੜਾ ਕਿਸੇ ਦਾ ਚੁੱਕ ਕੇ ਪਾ ਲਵੇ ਆਖੇ ਮੇਰਾ, ਤੇ ਉਹ ਜੁੱਤੀ ਚੋਰ ਉਹਨੂੰ ਕਹਿੰਦੇ ਆ, ਦਾਤਾਂ ਉਹਦੀਆਂ ਬੰਦਾ ਆਖੇ ਮੇਰੀ, ਤੇ ਚੋਰ ਨਾ ਹੋਇਆ ਤੇ ਹੋਰ ਕੀ ਹੋਇਆ, ਮੇਰੀ ਮੇਰੀ ਕਰਨ ਵਾਲਾ ਚੋਰ ਆ। ਪਰ ਦਾਤਿਆ ਤੂੰ ਹੀ ਦਾੜੀ ਹਿਲਾਏ ਤੇ ਸਾਡੀ ਖਲਾਸੀ ਹੋਣੀ ਹੈ, ਨਹੀਂ ਤੇ ਸਾਨੂੰ ਜਮਾਂ ਕਿੱਥੇ ਛੱਡਣਾ। ਕਿਰਪਾ ਕਰ, ਬਖਸ਼ਿਸ਼ ਕਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਰਹਿਮ ਕਰ, ਆਖਰੀ ਦਿਨ ਮਾਂ ਵਾਂਗੂ ਪੇਸ਼ ਆਈ। ਸੁੱਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਸਾਹਿਬ ਜੀ ਕਹਿੰਦੇ ਨੇ ਉਹ ਹੁਕਮ ਚਲਾ ਰਿਹਾ, ਹੁਕਮ ਵਰਤਾ ਰਿਹਾ, ਇਸ ਨਿਸਤਾਰਾ ਜਾਂ ਕੋ ਨਦਰ ਕਰੇ। ਨਿਸਤਾਰਾ ਉਸ ਦਾ ਹੁੰਦਾ ਜਿਸ ਉੱਤੇ ਉਹ ਕਿਰਪਾ ਕਰ ਦੇਵੇ, ਨਦਰ ਕਰ ਦੇਵੇ, ਬਖਸ਼ਿਸ਼ ਕਰ ਦੇਵੇ। ਨਾਣੇ ਰਵਤ ਰਹੇ ਘਟ ਅੰਤਰ, ਹਰ ਗੁਣ ਗਾਵੈ ਸੋਏ। ਜਿਹੜਾ ਇਹ ਸਮਝਦਾ ਪਰਮਾਤਮਾ ਮੇਰੇ ਅੰਦਰ ਵੱਸਦਾ ਤੇ ਮੈਂ ਉਸਦੇ ਗੁਣ ਗਾਉਣਾ, ਗੁਣ ਗਾਉਂਦਿਆਂ ਉਹ ਪ੍ਰਗਟ ਹੋ ਜਾਂਦਾ, ਗੁਣ ਗਾਉਂਦਿਆਂ ਮਨ ਦੀ ਮੈਲ ਮੁੱਕਦੀ। ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸਜਾਏ ਹੋਮ ਮੈਂ ਬਿਕ ਫੈਲ। ਇੱਥੇ ਇੱਕ ਬਚਨ ਯਾਦ ਰੱਖਣਾ, ਸਿੱਖ ਨੇ ਗੁਣ ਗਿਣਨੇ ਨਹੀਂ, ਗੁਣ ਗਾਉਣੇ ਨੇ। ਲੇਖਾ ਤੇ ਉਸ ਨਾਲ ਹੋ ਨਹੀਂ ਸਕਦਾ। ਕਈ ਵਾਰੀ ਮੈਂ ਸੋਚਣਾ, ਜੇ ਅਸੀਂ ਗਿਣਿਆ ਅਸੀਂ ਪਾਠ ਕਿੰਨੇ ਕੀਤੇ, ਮੈਂ ਗਿਣ ਸਕਣਾ ਮੈਂ ਪਾਠ ਕਿੰਨੇ ਕੀਤੇ, ਤੇ ਜੇ ਉਸਨੇ ਗਿਣ ਲਿਆ ਤੂੰ ਪਾਪ ਕਿੰਨੇ ਕੀਤੇ, ਫਿਰ ਲੇਖਾ ਕੌਣ ਦੇਵੇਗਾ? ਜੇ ਤੂੰ ਪਾਠ ਗਿਣੇਗਾ ਤੇ ਉਹ ਤੇਰੇ ਪਾਪ ਗਿਣੇਗਾ। ਤੂੰ ਵੀ ਲੇਖਾ ਛੱਡ ਦੇ, ਉਹ ਵੀ ਛੱਡਣ ਲਈ ਤਿਆਰ। ਲੇਖਾ ਛੋੜ, ਅਲੇਖਾ ਛੂਟਾ ਹਮ ਨਿਰਗੁਣ ਲੇਹੋ ਉਭਾਰੀ। ਉਸ ਨਾਲ ਲੇਖਾ ਨਾ ਰੱਖ। ਤੂੰ ਆਖ ਮੇਰੇ ਅਵਗਣ ਨੇ ਸਮੁੰਦਰ ਦੇ ਪਾਣੀ ਜਿੰਨੇ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕਸ਼ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਜਿਹੜਾ ਸਮਝਦਾ ਉਹ ਹਰ ਹਿਰਦੇ ਵਿੱਚ ਵੱਸਦਾ, ਇਹ ਸਮਝ ਕੇ ਰੱਬ ਦੇ ਗੁਣ ਗਾਉਂਦਾ, ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਏ। ਕਰਤਾ ਆਪਣੇ ਆਪ ਨਾਲ ਉਸ ਨੂੰ ਮੇਲ ਲੈਂਦਾ, ਵਾਰ ਵਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਉਹ ਮੁਕਤ ਹੋ ਜਾਂਦਾ। ਤੱਤੈ ਤਾਰੂ ਭਵ ਜਲ ਹੋਵਾ, ਤੰਕਾ ਅੰਤ ਨਾ ਪਾਇਆ। ਤੱਤਾ ਅੱਖਰ ਕਹਿੰਦਾ ਕਿ ਭਵ ਜਲ ਜਿਹੜਾ ਤਾਰੂ ਹੋ ਗਿਆ, ਜਿੱਥੇ ਬੰਦਾ ਡੁੱਬ ਸਕਦਾ। ਕਹਿੰਦੇ ਸਨ ਪਾਣੀ ਤਾਰੂ ਹੈ, ਤਾਰੂ ਦਾ ਅਰਥ ਹੈ ਤੁਰ ਕੇ ਨਹੀਂ ਜਾਇਆ ਜਾ ਸਕਦਾ, ਤਰ ਕੇ ਲੰਘਿਆ ਜਾ ਸਕਦਾ। ਸਿੱਧਾ ਤੁਰੇਗਾ ਬੰਦਾ ਡੁੱਬ ਜਾਏਗਾ। ਜੇ ਲੰਘਣਾ ਤੇ ਤਰਨਾ ਪੈਣਾ। ਬਾਬਾ ਫਰੀਦ ਜੀ ਦੇ ਥਾਂ ਸ਼ੇਖ ਬ੍ਰਹਮ ਸਿੰਘ ਜਿਹੜੇ ਗਿਆਰਵੀਂ ਥਾਂ ਤੇ ਬੈਠੇ ਸਨ, ਗੁਰੂ ਨਾਨਕ ਦੇਵ ਜੀ ਨਾਲ ਬਚਨ ਹੋਏ। ਕਹਿਣ ਲੱਗਾ ਜਦੋਂ ਮੈਂ ਬਾਣੀ ਪੜ੍ਹਨਾ ਬਾਬਾ ਫਰੀਦ ਜੀ ਦੀ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਨ ਡਰ ਜਾਂਦਾ। ਸਾਹਿਬ ਕਹਿਣ ਲੱਗੇ ਫਕੀਰ ਹੋ ਕੇ ਕਿਉਂ ਡਰਨਾ, ਔਰ ਕਿਹੜਾ ਸ਼ਬਦ ਤੈਨੂੰ ਡਰਾਉਂਦਾ? ਕਹਿਣ ਲੱਗਾ ਡਰਾਉਂਦਾ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਭਰ ਸਰਵਰ ਜਬ ਏਸ਼ਲ ਹੈ ਤਬ ਤਰਨ ਦੁਹੇਲਾ। ਹੈ ਤੇ ਸੱਚ, ਉਹ ਕਿਹੜਾ ਪਾਣੀ ਹੈ ਜਿਹੜਾ ਡੋਬਦਾ ਬੇੜਾ ਬੰਨ ਨਹੀਂ ਸਕੇ? ਮੈਂ ਉਸ ਦੇ ਦਰਸ਼ਨ ਤੁਹਾਨੂੰ ਬਾਣੀ ਚੋਂ ਕਰਾ ਦੇਣ। ਸੱਚ ਇਹ ਹੈ ਕਿ ਵਿਕਾਰਾਂ ਦਾ ਬੂਟਾ ਵੱਡਾ ਹੁੰਦਾ ਜਾਂਦਾ ਹੈ, ਬੰਦਾ ਕਮਜ਼ੋਰ ਹੁੰਦਾ ਜਾਂਦਾ, ਆਖਰ ਇਹ ਹਾਰ ਕੇ ਗਿਰ ਜਾਂਦਾ, ਡਿੱਗ ਪੈਂਦਾ ਹਾਰ ਕੇ। ਜੋ ਹਾਲਤ ਇਸ ਦੀ ਹੁੰਦੀ ਹੈ ਉਹ ਸਭ ਨੂੰ ਪਤਾ। ਵੇਖਿਆ ਚੰਗੀ ਤਰ੍ਹਾਂ ਭਗਤ ਬੇਣੀ ਜੀ ਨੇ, ਬੇਣੀ ਭਗਤ ਦੀ ਬਾਣੀ ਪੜ੍ਹੋ। 15 ਭਗਤਾਂ ਵਿੱਚੋਂ ਭਗਤ ਹੈ ਬੇਣੀ, ਸ੍ਰੀ ਰਾਗ ਵਿੱਚੋਂ। ਪੁੰਡਰ ਕੇਸ ਕੁਸਮ ਤੇ ਤੌਲੇ, ਸਪਤ ਪਤਾਲ ਕੀ ਬਾਣੀ। ਲੋਚਨ ਸ਼ਰਮੈ ਬਲ ਬੁੱਧ ਨਾਠੀ, ਤਾਂ ਕਾਮ ਪਾਪ ਸਮਾਧਾਨੀ। ਕਹਿੰਦੇ ਨੇ ਚਿੱਟੇ ਸਫੇਦ ਕੇਸ ਹੋ ਗਏ, ਅੱਖਾਂ ਚ ਪਾਣੀ ਵਗਦਾ, ਤੇ ਹੁਣ ਗੱਲ ਵੀ ਜਿਹੜੀ ਹੈ ਪੂਰੀ ਸਮਝ ਵਿੱਚ ਨਹੀਂ ਆਉਂਦੀ। ਬਾਬਾ ਇੰਜ ਬੋਲਦਾ ਜਿਵੇਂ ਸੱਤਵੇਂ ਪਤਾਲ ਚੋਂ ਕੋਈ ਬੋਲ ਰਿਹਾ। ਆਵਾਜ਼ ਮਾਰਦਾ ਸੀ, ਘਰ ਪੈਰ ਰੱਖਦਾ ਸੀ, ਸਾਰੇ ਥਰ ਥਰ ਕੰਬਦੇ ਸਨ। ਅੱਜ ਕੋਈ ਗੱਲ ਨਹੀਂ ਸੁਣਦਾ, ਇਹ ਕਿਉਂ ਇਸ ਨਾਲ ਹੋਇਆ? ਉਹ ਕਹਿੰਦੇ ਨੇ ਪਰ ਕਾਮ ਦੀ ਮਧਾਣੀ ਅਜੇ ਵੀ ਰਿੜਕੀ ਜਾ ਰਹੀ ਹੈ, ਕਾਮਣਾ ਅਜੇ ਵੀ ਨਹੀਂ ਮੁੱਕੀ। ਇੱਕ ਸੱਜਣ ਨੇ ਕੁਛ ਚਿੱਤਰ ਵਿਖਾਏ ਸਨ, ਮੈਂ ਉਹਦਾ ਅੱਜ ਵੀ ਧੰਨਵਾਦ ਕਰਨਾ, ਬੜੇ ਕੀਮਤੀ ਸਨ। ਉਹ ਕੀ ਕੁਛ ਦਿਨ ਨਾ ਗੱਡੀਆਂ ਇੰਜਣ ਚੱਲਦੇ ਨੇ, ਕੁਛ ਐਸੀਆਂ ਵੀ ਸਨ ਜਿਨ੍ਹਾਂ ਦੇ ਅੱਗੇ ਘੋੜਾ ਜਾਂਦੇ ਸਨ ਜਾਂ ਬੈਲ ਜਾਂਦੇ ਸਨ, ਉਹੋ ਜਿਹੀ ਗੱਡੀ। ਉਹ ਖਿੱਚਦਾ ਪਿਆ ਤੇ ਪਹਿਲੇ ਪਤਨੀ ਆ ਕੇ ਬੈਠ ਜਾਂਦੀ, ਬੜੇ ਚਾਅ ਨਾਲ ਦੌੜਦਾ ਖਿੱਚਦਾ ਪਿਆ। ਫਿਰ ਥੋੜ੍ਹੀ ਦੇਰ ਬਾਅਦ ਆ ਕੇ ਪੁੱਤਰ ਧੀਆਂ ਬੈਠ ਜਾਂਦੇ ਨੇ, ਰੌਣਕ ਹੋ ਗਈ ਗੱਡੀ 'ਚ, ਖਿੱਚਦਾ ਹੁਣ ਵੀ। ਫਿਰ ਥੋੜ੍ਹੀ ਦੇਰ ਬਾਅਦ ਨੂੰਹਾਂ ਆ ਗਈਆਂ, ਪੋਤਰੇ ਆ ਗਏ, ਭਰ ਗਈ ਗੱਡੀ ਔਖਾ ਹੋ ਕੇ, ਹੁਣ ਔਖਾ ਹੋ ਕੇ ਖਿੱਚਦਾ। ਫਿਰ ਪੋਤਰੇ ਨੂੰਹਾਂ ਆ ਗਈਆਂ, ਪਰ ਪੋਤਰੇ ਆ ਗਏ, ਹੁਣ ਵੀ ਖਿੱਚਦਾ ਪਿਆ, ਹੌਂਕਦਾ ਪਿਆ। ਆਖਰ ਉਹ ਡਿੱਗ ਪੈਂਦਾ, ਮਰ ਜਾਂਦਾ। ਸੋਚ ਰਿਹਾ ਸਾਂ ਇਹ ਗ੍ਰਿਸਤੀ ਗੱਡੀ, ਜਿਸ ਵੇਲੇ ਕੋਈ ਵੀ ਨਹੀਂ ਚਾਹੁੰਦਾ, ਉਸ ਵੇਲੇ ਵੀ ਕਹਿੰਦਾ ਤੁਸੀਂ ਇੰਜ ਨਹੀਂ ਕਰਦੇ, ਆਹ ਕੰਮ ਨਹੀਂ ਕਰਦੇ ਹੋ। ਮੈਂ ਇਕੱਲੇ ਹੈਰਾਨ ਹਾਂ, ਪਸ਼ੂਆਂ ਦੇ ਬੱਚੇ ਤੁਰਨਾ ਸ਼ੁਰੂ ਕਰ ਦੇਣ ਤੇ ਉਹ ਪਿੱਛਾ ਛੱਡ ਦਿੰਦੇ, ਪੰਖੀਆਂ ਦੇ ਬੱਚੇ ਉੱਡਣ ਲੱਗ ਪੈਣ, ਉਹ ਕਹਿੰਦੇ ਨੇ ਉੱਡ ਬੰਦਾ, ਪੁੱਤਰ ਵੀ ਚਿੱਟੀ ਦਾੜੀ ਵਾਲਾ ਹੋ ਜਾਏ ਤਾਂ ਵੀ ਕਹਿੰਦੇ ਨਹੀਂ ਮੈਂ ਚਲਾਵਾਂਗਾ, ਤੇ ਚੱਲਣਗੇ ਨਹੀਂ ਤੇ ਕਿਵੇਂ ਚੱਲਣਗੇ ਗੱਡੀ, ਤਾਂ ਵੀ ਆਪ ਹੀ ਖਿੱਚਦਾ। ਪਰ ਹਾਲਤ ਕੀ ਹੁੰਦੀ ਹੈ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੋਟੀ, ਨਿਫਲ ਭਈ ਸਭ ਸੇਵਾ। ਮਰਨ ਕਿਨਾਰੇ ਆ ਗਿਆ ਤੇ ਕਾਮ ਨਹੀਂ ਵਿਸਰਿਆ, ਕ੍ਰੋਧ ਨਹੀਂ ਵਿਸਰਿਆ, ਲੋਭ ਨਹੀਂ ਵਿਸਰਿਆ, ਮੋਹ ਨਹੀਂ ਵਿਸਰਿਆ। ਅੰਤਮ ਸਮੇਂ ਕਿਹੜੇ ਪਾਸੇ ਬੰਦਾ ਜਾਏਗਾ ਇਹ ਆਪ ਫੈਸਲਾ ਕਰ ਸਕਦਾ। ਹਰ ਬੰਦਾ ਵੇਖ ਸਕਦਾ ਮੈਂ ਅੱਗੋਂ ਕੀ ਹੋਵਾਂਗਾ। ਇੱਕ ਗੁਰੂ ਵੇਖ ਲਵੇ ਕਿ ਮੇਰੀ ਵਾਸ਼ਨਾ ਪ੍ਰਬਲ ਕੀ ਹੈ, ਅੰਤਮ ਸਮੇਂ ਉਹੀ ਹੋਵੇਗੀ। ਮੈਂ ਪੰਕਤੀ ਆਪ ਨੂੰ ਸੁਣਾਵਾਂ, ਸਤਿਗੁਰਾਂ ਨੇ ਸਾਰੇ ਗੁਰ ਸਾਨੂੰ ਦੇ, ਕਿਸੇ ਦਰ ਦਾ ਭਿਖਾਰੀ ਨਹੀਂ ਸਾਨੂੰ ਬਣਾਇਆ। ਕਹਿੰਦੇ ਨੇ ਜਿੱਤ ਲਾਗੋ ਮਨ ਵਾਸ਼ਨਾ, ਅੰਤ ਸਾਈ ਪ੍ਰਗਟਾਨੀ। ਜਿਸ ਵਾਸ਼ਨਾ ਵਿੱਚ ਮਨ ਲੱਗਾ ਅੰਤਮ ਸਮੇਂ ਉਹੀ ਵਾਸ਼ਨਾ ਪ੍ਰਗਟ ਹੁੰਦੀ ਹੈ। ਇੱਕ ਵਾਰ ਐਸਾ ਹੋਇਆ, ਸਾਰੀ ਉਮਰ ਜਿਸ ਬੰਦੇ ਕਦੀ ਰੱਬ ਦਾ ਨਾਂ ਨਹੀਂ ਸੀ ਨਾ ਲਿਆ, ਮਰਨ ਲੱਗਾ ਤੇ ਘਰ ਦੇ ਪੰਡਿਤ ਨੂੰ ਸਦ ਲਿਆਈ ਤੇ ਗੰਗਾ ਜਲੀ ਵੀ ਕਿਸੇ ਕੋਲੋਂ ਲਿਆ ਕੇ ਰੱਖੀ ਸੀ। ਕਹਿਣ ਲੱਗੀ ਪੰਡਿਤ ਜੀ ਆਇਓ, ਇਹਦੇ ਮੂੰਹੋਂ ਰਾਮ ਇੱਕ ਵਾਰੀ ਕਢਾ ਦਿਓ, ਇਹਨੇ ਅੱਜ ਤੱਕ ਨਹੀਂ ਆਖਿਆ ਤੇ ਗੰਗਾ ਜਲੀ ਇਹਦੇ ਮੂੰਹ ਚ ਪਾ ਦਿਓ, ਇੱਕ ਵਾਰੀ ਰਾਮ ਮੂੰਹੋਂ ਕਢਵਾ ਦਿਓ। ਉਹ ਕਹਿਣ ਲੱਗਾ ਸੇਠ ਜੀ ਆਖੋ ਰਾਮ। ਕਹਿਣ ਲੱਗਾ ਪੰਡਤਾ ਠਹਿਰ ਜਾ, ਕੋਈ ਕੰਮ ਦੀ ਗੱਲ ਕਰ ਲੈਣ ਦੇ, ਮਰਨ ਲੱਗਿਆ ਤੂੰ ਆ ਗਿਆ, ਪੁੱਤਰਾਂ ਨੂੰ ਕੋਈ ਸਮਝਾ ਲਵਾਂ। ਉਹ ਫੇਰ ਆਖੇ ਆਖ ਰਾਮ। ਕਹਿਣ ਲੱਗਾ ਮੇਰਾ ਵੱਡਾ ਪੁੱਤਰ ਕਿੱਥੇ ਹੈ? ਘਰ ਦੀ ਕਹਿਣ ਲੱਗੀ ਆ ਸਰਾਣੇ ਵੱਲ ਬੈਠਾ, ਛੋਟਾ ਆ ਬੈਠਾ, ਛੋਟਾ ਆ ਪੈਂਦ ਵੱਲ, ਨੂੰਹਾਂ ਕਿੱਥੇ ਨੇ, ਆ ਜਵਾਈ ਕਿੱਥੇ ਨੇ, ਆ ਬੈਠੇ ਨੇ। ਮਰਨ ਲੱਗੇ ਪਤਾ ਕੀ ਆਖਿਆ? ਕਹਿਣ ਲੱਗਾ ਨਾਮ ਰਾਦੋ ਸਾਰੇ ਹੀ ਇੱਥੇ ਬੈਠੇ ਹੋ ਤੇ ਦੁਕਾਨ ਤੇ ਕੌਣ ਹੈ? ਬਸ ਇੰਨੀ ਆਖੀ ਤੇ ਸਾਹ ਨਿਕਲ ਗਏ। ਮੈਂ ਸੋਚਦਾ ਸਾਂ ਅੰਤਮ ਸਮੇਂ ਰੱਬ ਯਾਦ ਆਏਗਾ, ਜੋ ਜੀਵਨ ਵਿੱਚ ਕੀਤਾ ਅੰਤਮ ਸਮੇਂ ਉਹ ਪ੍ਰਗਟ ਹੋਏਗਾ। ਪੰਕਤੀ ਤੁਹਾਡੇ ਸਾਹਮਣੇ ਹੈ, ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾ ਨਹੀਂ। ਹਾਂ, ਅੰਤਮ ਸਮੇਂ ਰੱਬ ਯਾਦ ਆ ਜਾਏ ਅਵਸ਼ ਬੰਦਾ ਮੁਕਤ ਹੋਏਗਾ, ਪਰ ਰੱਬ ਯਾਦ ਤਾਂ ਹੀ ਆਏਗਾ ਜੇ ਸਾਰੀ ਉਮਰ ਰੱਬ ਯਾਦ ਕਰਾਂਗੇ। ਜੋ ਅਸੀਂ ਦਿਨੇ ਯਾਦ ਕਰਨੇ ਆ, ਰਾਤ ਉਹ ਜੇ ਸੁਪਨੇ ਆਉਂਦੇ ਨੇ। ਜੋ ਜੀਵਨ ਭਰ ਕਰਦੇ ਰਹੇ ਹਾਂ, ਅੰਤਮ ਸਮਾਂ ਕੀ ਹੋਵੇਗਾ? ਨਿੰਬੂ ਕਿਸੇ ਵੇਲੇ ਨਿਚੋੜੋ ਖਟਾਸ ਨਿਕਲੇਗੀ, ਗੰਨਾ ਕਦੀ ਵੀ ਪੀੜ ਲਓ ਉਸ ਵਿੱਚੋਂ ਮਿਠਾਸ ਨਿਕਲੇਗੀ। ਜਿੰਨਾ ਸਾਰੀ ਜ਼ਿੰਦਗੀ ਬੈਠ ਕੇ ਜਪਿਆ ਨਾ ਵਾਹਿਗੁਰੂ 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 ਵਾਹਿਗੁਰੂ, ਮਰਦਿਆਂ ਵੀ ਮੂੰਹੋਂ ਨਿਕਲੇਗਾ ਵਾਹਿਗੁਰੂ। ਪੰਕਤੀਆਂ ਦੋ ਸੁਣਾ ਦਿਆਂ ਸਮਾਪਤੀ ਕਰਾਂ। ਮਨਮੁਖ ਬੰਦਾ ਤੇ ਹਰ ਵੇਲੇ ਹੀ ਕਹਿੰਦਾ ਹਾਏ, ਬਾਣੀ ਵਿੱਚ ਪੰਕਤੀ ਸਾਹਿਬਾਂ ਲਿਖ ਦਿੱਤੀ। ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਰੋਇਆ ਜੀਓ, ਮਾਇਆ ਦੁੱਖ ਰੋਇਆ ਹਉਮੈ ਮੋਹਿਆ, ਮੇਰੀ ਮੇਰੀ ਕਰਤ ਵਿਹਾਵੈ, ਜਿਨ ਦੀਆ ਤਿਸ ਚੇਤੇ ਨਾ ਹੀ ਅੰਤ ਗਿਆ ਪਛਤਾਵੈ। ਤੇ ਦੂਸਰੇ ਪਾਸੇ ਰੱਬ ਦਾ ਪਿਆਰਾ, ਐਸੇ ਐਸੇ ਰੱਬ ਦੇ ਪਿਆਰੇ ਵੇਖੇ ਤਨ ਨੂੰ ਦੁਨੀਆਂ ਭਰ ਦੇ ਕਸ਼ਟ ਆ ਲੱਗੇ, ਲੇਕਿਨ ਮੂੰਹੋਂ ਵਾਹਿਗੁਰੂ 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 ਨਿਕਲਿਆ। ਵਾਹ ਵਾਹ ਕਰਤਿਆਂ ਰਹਿਣ ਸੁਖ ਵਿਹਾਏ, ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਂ। ਇੱਥੇ ਬੈਠ ਕੇ ਅਭਿਆਸ ਕਰੋ, ਅੰਤਮ ਸਮੇਂ ਮੂੰਹ ਨਿਕਲੇ ਹਰ ਹਰ ਨਾਮ ਜਪਣਤਿਆਂ, ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਐਸੇ ਗੁਰਮੁਖ ਮੈਂ ਆਪ ਵੇਖੇ, ਅੰਤਮ ਸਮਾਂ ਆਇਆ, ਵਾਹਿਗੁਰੂ ਵਾਹਿਗੁਰੂ ਕਰਦਿਆਂ ਅਖੀਰ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅੱਖਾਂ ਸਦਾ ਲਈ ਬੰਦ ਹੋ ਗਈਆਂ। ਐਸਾ ਜੀਵਨ ਬਣਾਉਣਾ ਇੱਥੇ ਬੈਠ ਕੇ। ਪਾਤਸ਼ਾਹ ਜੀ ਫਰਮਾ ਰਹੇ ਨੇ, ਕਹਿੰਦੇ ਨੇ ਸੰਸਾਰ ਤੇ ਹੋ ਗਿਆ ਹੀ ਤਾਰੂ, ਭਾਵ ਜਲ ਤਰਨ ਵਾਸਤੇ ਤੇਰੇ ਕੋਲ ਚਾਹੀਦਾ ਬੇੜਾ ਹੈ ਕੋ ਬੇੜਾ। ਬਾਬਾ ਫਰੀਦ ਜੀ ਨੇ ਜਦੋਂ ਕਿਹਾ ਨਾ ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ, ਗੁਰੂ ਨਾਨਕ ਦੇਵ ਕਹਿੰਦੇ ਨੇ ਬੰਨ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ, ਤੱਤੇ ਤਾਰੂ ਭਵ ਜਲ ਹੋਵਾ ਤਾਂ ਕਾ ਅੰਤ ਨਾ ਪਾਇਆ। ਥਾਂ ਨੀ ਪਾਈ ਜਾਂਦੀ, ਕਿਵੇਂ ਤਰਾਂਗਾ, ਨਾ ਤਰ ਨਾ ਤੁਲਹਾ ਹਮ ਬੂਡਸ ਤਾਰਲੇ ਤਾਰ ਨ ਰਾਇਆ, ਨਾ ਸਾਡੇ ਕੋਲ ਬੇੜੀ, ਬੇੜਾ ਤੇ ਬਣਨਾ ਸ਼ਬਦ ਨੇ ਉਹ ਹੈ ਨੀ, ਨਾ ਤਰ ਨਾ ਬੇੜੀ ਨਾ ਤੁਲਹਾ ਨਾ ਕੋਈ ਤੁਲਹਾ, ਹਮ ਬੂਡਸ ਤਾਰਲੇ ਤਾਰ ਨ ਰਾਇਆ, ਤਾਰਨ ਵਾਲਿਆ ਸਾਨੂੰ ਤਾਰ ਲੈ, ਮੁਕੋ ਤਾਰ ਲੈ, ਰਾਮਾ ਤਾਰ ਲੈ, ਮੈਂ ਅਜਾਣ ਜਨ ਤਰਬੇ ਨਾ ਜਾਣੋ, ਬਾਪ ਬੀਠਲਾ ਬਾਂ ਤੇ ਤਰੇਗਾ ਕੌਣ। ਗੁਰੂ ਨੂੰ ਬਾਂ ਫੜਾ ਦਿਓ, ਸਮਾਪਤੀ ਕਰਾਂ, ਅੱਜ ਆਖਰੀ ਹਾਜ਼ਰੀ ਹੈ, ਫਿਰ ਨਦੀ ਨਾਮ ਸੰਯੋਗੀ ਮੇਲੇ ਗੁਰੂ ਜਦੋਂ ਬਖਸ਼ਿਸ਼ ਕਰੇਗਾ। ਅੰਤ ਚਿੰਝ ਕਹਾਂ ਧਿਆਨ ਨਾਲ, ਇਹ ਬਚਨ ਸੁਣਨਾ ਤੇ ਮੰਨ ਲੈਣਾ, ਮੈਂ ਤੇ ਬਹਾਨਾ ਬਚਨ ਤੁਹਾਨੂੰ ਗੁਰੂ ਦਾ ਸੁਣਾ ਰਿਹਾ। ਜਿਸ ਵੇਲੇ ਆਵਾਜ਼ ਆਇਆ ਨਾ ਸਿੱਖਾ ਅੰਮ੍ਰਿਤ ਪਾਨ ਕਰ ਲੈ, ਮੈਂ ਤੇ ਇਹਦੇ ਅਰਥ ਇਹ ਕੀਤੇ ਨੇ, ਗੁਰੂ ਗੋਬਿੰਦ ਸਿੰਘ ਕਹਿ ਰਿਹਾ ਸਿੱਖਾ ਮੈਨੂੰ ਹੱਥ ਫੜਾ ਤੈਨੂੰ ਡੁੱਬਦੇ ਨੂੰ ਬਾਹਰ ਕੱਢਣਾ, ਮੈਨੂੰ ਹੱਥ ਫੜਾ ਤੇ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਪਾਰ ਉਹੀ ਉਤਰੇਗਾ ਜਿਸ ਦੀ ਬਾਂਹ ਗੁਰੂ ਫੜ ਲੈ। ਤੇ ਗੁਰੂ ਦੀ ਬਾਂਹ ਐਡੀ ਲੰਮੀ ਅਸੀਂ ਕਿੰਨੇ ਦੌੜ ਲਈਏ, ਕਿੰਨੇ ਦੂਰ ਚਲੇ ਜਾਈਏ, ਗੁਰ ਕਾਢਿਓ ਪੂਜਾ ਪਸਾਰ, ਮੋਹ ਕੁਪਾਰੀਆ ਮੈਂ ਜਿੱਤਾ ਜਨਮੇ ਪਾਰ, ਬਹੁਰ ਨਾ ਹਾਰੀਆ। ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਆਪ ਦੇ ਚਰਨ ਪ੍ਰਸੰਨ ਦਾ ਅਵਸਰ ਮਿਲਿਆ। ਮੈਂ ਟੋਰਾਂਟੋ ਸਾਂ, ਸਤਿਗੁਰੂ ਦੇ ਸਵਾਰੇ ਬੇਟੇ ਹਰਨਾਨ ਸਿੰਘ ਜੀ ਮਿਲੇ, ਕਹਿਣ ਲੱਗੇ ਕੈਲਗਿਰੀ ਆਓ। ਮੈਂ ਕਿਹਾ ਕੈਨੇਡਾ ਤੇ ਬਹੁਤ ਵਾਰੀ ਆਇਆ ਪਰ ਕੈਲਗਿਰੀ ਨਹੀਂ, ਦਰਸ਼ਨ ਸੰਗਤਾਂ ਦੇ ਹੋਏ ਜ਼ਰੂਰ ਆਵਾਂਗਾ। ਆਏ, ਤੁਹਾਡੇ ਦਰਸ਼ਨ ਹੋਏ, ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਵੀਰ ਲਖਵਿੰਦਰ ਸਿੰਘ, ਪਰਮਜੀਤ ਸਿੰਘ, ਗੁਰੂ ਕੇ ਕੀਰਤਨੀ ਹੈ, ਸਾਰਿਆਂ ਦਾ ਧੰਨਵਾਦ। ਜੋਗੋ ਜੋਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰ ਤੇ ਹੱਥ ਰੱਖਣ, ਇਹਨਾਂ ਦਾ ਧੰਨਵਾਦ। ਸਰਬੱਤ ਦਾ ਧੰਨਵਾਦ ਭੁੱਲਾਂ ਦੀ ਖੇਮਾ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਪੰਜ ਦਿਨ ਹਾਜ਼ਰੀ ਭਰਦੇ ਹਾਂ ਉਹ ਮੁਆਫ ਕਰ ਦੇਣੀਆਂ। ਸਿਰ ਤੇ ਹੱਥ ਰੱਖਣਾ, ਮੈਂ ਤੇ ਹੀ ਸਮਝਦਾ ਬੁਲਾਇਆ ਬੋਲੀ ਤੇਰਾ, ਉਹ ਛੜੀ ਜਿਹੜੀ ਗੂੰਗਿਆਂ ਨੂੰ ਗੀਤਾ ਦੇ ਅਰਥ ਕਰਾ ਦੇਵੇ, ਗੁਰੂ ਨੇ ਤੁਹਾਡੇ ਹੱਥ ਵਿੱਚ ਦਿੱਤੀ ਹੈ, ਜਿਸ ਦੇ ਸਿਰ ਤੇ ਰੱਖ ਦਿਓ ਵਿਦਵਾਨ ਬਣ ਜਾਂਦਾ। ਬਸ ਸਿਰ ਤੇ ਛੜੀ ਰੱਖਣੀ, ਤਾਂ ਕਿ ਰਹਿੰਦੇ ਸਵਾਸਾਂ ਤੱਕ ਗੁਰੂ ਦੀ ਮੱਤ ਸੁਣਾਉਂਦੇ ਰਹੀਏ, ਗੁਰੂ ਦੀ ਮੱਤ ਪ੍ਰਚਾਰਦੇ ਰਹੀਏ। ਕੱਲ੍ਹ ਦੱਸ ਰਹੇ ਨੇ ਵੈਨਕੂਵਰ ਸੰਗਤਾਂ ਦੀ ਹਾਜ਼ਰੀ, ਦਸ਼ਮੇਸ਼ ਦਰਬਾਰ ਪੁੱਜਣਾ, ਸੇਵਾ ਕਰਦੀਆਂ ਹੋਈਆਂ ਭੁੱਲਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।